ਗਰਭ ਕਾਲ ਵਿੱਚ ਬੱਚਾ ਨੰਗਾ ਹੈ, ਬਸਤਰ ਨਹੀਂ, ਕੱਪੜਾ ਨਹੀਂ। ਕੱਪੜੇ ਸਾਡੀ ਇਜਾਦ ਨੇ, ਪ੍ਰਭੂ ਦੀ ਨਹੀਂ। ਪ੍ਰਭੂ ਨੇ ਜਨਮ ਨੰਗਾ ਹੀ ਦਿੱਤਾ। ਔਰ ਅਸੀਂ ਦੇਖਦੇ ਹਾਂ ਕਿ ਗਰਭ ਦਾ ਇਹ ਨੰਗਾ ਬੱਚਾ ਵੀ ਨੰਗਾ ਪ੍ਰਤੀਤ ਨਹੀਂ ਆਉਂਦਾ। ਇਹ ਤੇ ਇੰਝ ਲੱਗਦਾ ਹੈ ਜੈਸੇ ਫੁੱਲ ਤੇ ਫੁੱਲਾਂ ਨੂੰ ਢੱਕਣ ਦੀ ਕੋਈ ਲੋੜ ਹੈ, ਨਹੀਂ, ਗੰਦਗੀ ਨੂੰ ਢੱਕਣ ਦੀ ਲੋੜ ਹੈ। ਗਰਭ ਕਾਲ ਤੋਂ ਜੈਸੇ ਬੱਚਾ ਬਾਹਰ ਆਇਆ, ਗੰਦਾ ਹੋਇਆ, ਜਦਕਿ ਆਮ ਸੋਚਣੀ ਇਹ ਹੈ, ਸਾਇੰਸ ਦੀ ਸੋਚਣੀ ਇਹ ਹੈ, ਇਹ ਗਰਭ ਵਿੱਚ ਗੰਦਾ ਸੀ, ਹੁਣ ਬਾਹਰ ਆਇਆ, ਇਸ ਨੂੰ ਸਾਫ਼ ਕਰੋ, ਸੁਥਰਾ ਕਰੋ, ਪਵਿੱਤਰ ਕਰੋ। ਜਦਕਿ ਧਰਮ ਦੀ ਦ੍ਰਿਸ਼ਟੀ ਇਹ ਕਹਿੰਦੀ ਹੈ ਇਹ ਗਰਭ ਵਿੱਚ ਪਵਿੱਤਰ ਸੀ, ਬਾਹਰ ਆ ਕੇ ਅਪਵਿੱਤਰ ਹੋ ਗਿਆ, ਇਹਨੂੰ ਢੱਕਣ ਦੀ ਲੋੜ ਪੈ ਗਈ ਹੈ, ਕੱਪੜਿਆਂ ਦੀ ਲੋੜ ਪੈ ਗਈ ਹੈ। ਇਹ ਅੰਦਰ ਤੇ ਪਵਿੱਤਰ ਸੀ, ਇਹ ਬਾਹਰ ਆ ਕੇ ਅਪਵਿੱਤਰ ਹੋ ਗਿਆ, ਹੁਣ ਬਸਤਰ ਚਾਹੀਦੇ ਨੇ। ਬਹੁਤ ਮੁਤਾਲਾ ਕਰਕੇ ਵੇਖੋ, ਕਿਸੇ ਵੀ ਫੁੱਲ ਨੂੰ ਢੱਕਣ ਦੀ ਲੋੜ ਨਹੀਂ। ਗੁਲਿਸਤਾਂ, ਚਮਨਿਸਤਾਂ, ਇਹ ਖਿੜੇ ਹੋਏ ਫੁੱਲ, ਇਹ ਤੇ ਨੰਗੇ ਹੀ ਚੰਗੇ ਨੇ, ਪਰ ਜਿਹੜੀ ਗੰਦਗੀ ਹੈ ਇਹ ਢੱਕੀ ਹੋਈ ਚੰਗੀ ਹੈ, ਇਹ ਕਜੀ ਹੋਈ ਚੰਗੀ ਹੈ। ਜਨਮ ਸਾਰਿਆਂ ਦਾ ਪਵਿੱਤਰ ਸੀ, ਨੰਗਾ ਹੈ। ਜੀਵਨ ਅਨੰਤ ਲੋਕਾਂ ਦਾ ਅਪਵਿੱਤਰ ਹੈ, ਢੱਕਿਆ ਹੋਇਆ ਹੈ, ਕਜੇ ਹੋਇਆ ਹੈ। ਇਸ ਵਾਸਤੇ ਅਸੀਂ ਇਹ ਵੀ ਦੇਖਦੇ ਹਾਂ ਕਿ ਕਦੀ ਕਦੀ ਜਦ ਕੋਈ ਉਸ ਗਰਭਮਈ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ, ਉਹਨੂੰ ਆਪਣੇ ਵਸਤਰਾਂ ਦੀ ਪਰਵਾਹ ਨਹੀਂ ਰਹਿੰਦੀ, ਉਹਨੂੰ ਆਪਣੇ ਕੱਪੜਿਆਂ ਦੀ ਪਰਵਾਹ ਨਹੀਂ ਰਹਿੰਦੀ। ਕੋਈ ਗੱਲ ਨਹੀਂ, ਇੱਕ ਕੁਪੀਨ ਹੀ ਸਹੀ, ਕੋਈ ਗੱਲ ਨਹੀਂ, ਤਨ ਤੇ ਇੱਕ ਮਾਮੂਲੀ ਜਿਹਾ ਚੋਲਾ ਹੀ ਸਹੀ, ਕਈ ਦਫ਼ਾ ਇਹ ਵੀ ਨਾ ਸਹੀ। ਸਰਮਦ ਜੈਸਾ ਇਸਲਾਮੀ ਸੂਫੀ ਫਕੀਰ ਵੀ ਇਹ ਕਹਿੰਦਾ ਹੈ ਕਿ ਪੇਸ਼ਾਂ ਦੇ ਲਿਬਾਸ ਹਰ ਕਿਰਾ ਐਬੇ ਦੀਦ, ਬੇ ਐਬਾਂ ਰਾ ਲਿਬਾਸ ਅਰਿਆਨੀ ਦਾ। ਆਪ ਕਹਿੰਦੇ ਨੇ ਜੋ ਬੇਐਬ ਨੇ ਉਹਨਾਂ ਦਾ ਲਿਬਾਸ ਕੀ ਹੈ? ਨਗਨਤਾ। ਔਰ ਜੋ ਐਬ ਵਾਲੇ ਨੇ ਉਹਨਾਂ ਨੂੰ ਲਿਬਾਸ ਦੀ ਲੋੜ ਹੈ, ਕੱਪੜਿਆਂ ਨੂੰ ਲੋੜ ਹੈ। ਕ੍ਰੋਧ ਹੈ, ਲੋਭ ਹੈ, ਮੋਹ ਹੈ, ਅਹੰਕਾਰ ਹੈ, ਤ੍ਰਿਸ਼ਨਾ ਹੈ, ਵਾਸ਼ਨਾ ਹੈ। ਚਲੋ ਪਹਿਲੇ ਤੇ ਇਸ ਨੂੰ ਕੱਪੜਿਆਂ ਨਾਲ ਢੱਕੀ ਹੈ, ਫਿਰ ਹੋਰ ਅਨੇਕਾਂ ਤੌਰ ਤਰੀਕੇ ਨੇ ਢੱਕਣ ਦੇ, ਪਹਿਲੇ ਤੇ ਕੱਪੜਿਆਂ ਨਾਲ ਢੱਕੀ ਹੈ। ਪਰਮਾਤਮਾ ਨੇ ਜਨਮ ਦਿੱਤਾ, ਨੰਗਾ ਹੀ ਜਨਮ ਦਿੱਤਾ, ਗਰਭ ਦੇ ਵਿੱਚ ਬੱਚਾ ਨੰਗਾ ਹੀ ਹੈ। ਜੀਵਨ ਪ੍ਰਾਪਤ ਹੁੰਦਿਆਂ ਹੀ ਢੱਕਣਾ ਪੈਂਦਾ ਹੈ, ਕਜਣਾ ਪੈਂਦਾ ਹੈ। ਇਹ ਨੰਗਾ ਕਿਉਂ ਹੈ? ਇਹ ਤੇ ਫੁੱਲ ਹੈ, ਇਹ ਤੇ ਗੁਲਾਬ ਦਾ ਫੁੱਲ ਹੈ, ਇਹ ਤੇ ਚੰਬੇਲੀ ਦਾ ਫੁੱਲ ਹੈ। ਹੈ ਇਹ ਫੁੱਲ, ਇਹ ਗੱਲ ਵੱਖਰੀ, ਕੋਈ ਵੱਖ ਵੱਖ ਹੋ ਸਕਦਾ ਹੈ। ਕੋਈ ਗੇਂਦੇ ਦਾ ਫੁੱਲ ਹੋ ਸਕਦਾ ਹੈ, ਕੋਈ ਕਮਲ ਦਾ ਫੁੱਲ ਹੋ ਸਕਦਾ ਹੈ, ਕੋਈ ਗੁਲਾਬ ਦਾ ਫੁੱਲ ਹੋ ਸਕਦਾ ਹੈ, ਕੋਈ ਚੰਬੇਲੀ ਦਾ ਫੁੱਲ ਹੋ ਸਕਦਾ ਹੈ, ਹਨ ਸਾਰੇ ਫੁੱਲ। ਤੇ ਕਿਸੇ ਵੀ ਫੁੱਲ ਨੂੰ ਢੱਕਣ ਦੀ ਲੋੜ ਨਹੀਂ, ਸਾਰੇ ਫੁੱਲ ਖੂਬਸੂਰਤ ਨੇ, ਸਾਰੇ ਫੁੱਲ ਜੋ ਹੈ ਸੁਗੰਧਿਤ ਨੇ। ਸ਼ਾਇਦ ਇਹੀ ਕਾਰਨ ਹੈ ਕਿ ਜੀਵਨ ਭਰ ਮਨੁੱਖ ਦੇ ਪ੍ਰਾਣਾਂ ਦੇ ਚ ਪਿਆਸ ਰਹਿੰਦੀ ਹੈ ਕਿ ਮੈਂ ਪ੍ਰਭੂ ਦੇ ਚਰਨਾਂ ਦੇ ਵਿੱਚ ਫੁੱਲ ਅਰਪਣ ਕਰਾਂ। ਤਮਾਮ ਵੱਡੇ ਵੱਡੇ ਮੰਦਰ, ਖਾਨਕਾਵਾਂ, ਗੁਰਦੁਆਰੇ ਜਿੱਥੇ ਹਜ਼ਾਰਾਂ ਮਣ ਫੁੱਲ ਰੋਜ਼ ਚੜ੍ਹਦੇ ਨੇ, ਦਿਨ ਭਰ ਯਾਤਰੀ ਫੁੱਲ ਚੜਾ ਰਹੇ ਨੇ, ਦਿਨ ਭਰ ਭਗਤ ਜਨ ਸ਼ਰਧਾਲੂ ਲੋਕ ਫੁੱਲ ਭੇਟ ਪਏ ਕਰਦੇ ਨੇ। ਦਰਅਸਲ ਇਹ ਵੀ ਉਸ ਆਪਣੇ ਪੁਰਾਣੇ ਪਨ ਨੂੰ ਯਾਦ ਕਰਨਾ ਹੈ ਕਿ ਹੇ ਪ੍ਰਭੂ, ਜਦ ਅਸੀਂ ਫੁੱਲ ਦੀ ਤਰ੍ਹਾਂ ਸੀ ਤੇਰੇ ਚਰਨਾਂ ਵਿੱਚ, ਉਦੋਂ ਅਸੀਂ ਭੇਟ ਸੀ। ਜਦ ਅਸੀਂ ਫੁੱਲ ਦੀ ਤਰ੍ਹਾਂ ਸੀ ਉਦੋਂ ਅਸੀਂ ਤੇਰੇ ਹੱਥਾਂ ਚ ਸੀ, ਜਦੋਂ ਅਸੀਂ ਫੁੱਲ ਦੀ ਤਰ੍ਹਾਂ ਸੀ ਉਦੋਂ ਅਸੀਂ ਤੇਰੇ ਗਲੇ ਦਾ ਸ਼ਿੰਗਾਰ ਸੀ, ਜਦੋਂ ਅਸੀਂ ਫੁੱਲ ਦੀ ਤਰ੍ਹਾਂ ਸੀ ਉਦੋਂ ਅਸੀਂ ਤੇਰੀ ਗੋਦ ਦੇ ਸੀ, ਅਸੀਂ ਸਮਾਧੀ ਦੇ ਸੀ। ਹੇ ਪ੍ਰਭੂ, ਤੂੰ ਜਨਮ ਦਿੱਤਾ ਫੁੱਲ ਦੀ ਤਰ੍ਹਾਂ, ਪਰ ਜੈਸੇ ਜੀਵਨ ਮਿਲਿਆ ਫੁੱਲ ਫੁੱਲ ਨਾ ਰਿਹਾ, ਜੀਵਨ ਗੰਦਗੀ ਦਾ ਢੇਰ ਹੋ ਗਿਆ, ਤੇ ਜੀਵਨ ਭਰ ਮਨੁੱਖ ਬਨਸਪਤੀ ਦੇ ਫੁੱਲ ਤੋੜ ਤੋੜ ਕੇ ਪ੍ਰਭੂ ਨੂੰ ਅਰਪਣ ਕਰਦਾ ਰਿਹਾ, ਭੇਟ ਕਰਦਾ ਰਿਹਾ। ਕਬੀਰ ਜੀ ਇਸ ਭੇਟਾਂ ਨਾਲ ਕੋਈ ਪੂਰਨ ਤੌਰ ਤੇ ਸਹਿਮਤ ਵੀ ਨਹੀਂ। ਆਪ ਕਹਿੰਦੇ ਨੇ ਪਾਤੀ ਤੋਰੇ ਮਾਲ ਨਹੀਂ, ਪਾਤੀ ਪਾਤੀ ਜੀਉ, ਜਿਸ ਭਾਨ ਕੋ ਪਾਤੀ ਤੋਰੇ ਸੋ ਭਾਨ ਨਿਰਜੀਉ, ਭੂਲੀ ਮਾਲਨੀ ਹੈ ਇਹੋ ਸਤਿਗੁਰ ਜਾਗਤਾ ਹੈ ਦੇਹੋ। ਐ ਮਾਲਣ ਤੂੰ ਬਿਲਕੁਲ ਭੁੱਲੀ ਹੈ, ਫੁੱਲ ਤੇ ਚੜੇ ਹੋਏ ਨੇ ਪ੍ਰਭੂ ਨੂੰ, ਇਹ ਬੂਟਿਆਂ ਨਾਲ ਲੱਗੇ ਹੋਏ ਫੁੱਲ ਤੈਨੂੰ ਐਸਾ ਨੀ ਵਹਿ ਪ੍ਰਤੀਤ ਹੁੰਦਾ ਕਿ ਈਸ਼ਵਰ ਦੇ ਚਰਨਾਂ ਦੇ ਅਰਪਿਤ ਨੇ, ਸਮਰਪਿਤ ਨੇ, ਲੀਨ ਨੇ। ਤੂੰ ਤੋੜ ਕੇ ਪ੍ਰਭੂ ਚਰਨਾਂ ਤੋਂ ਅਲੱਗ ਕੀਤਾ ਹੈ। ਇਹ ਫੁੱਲ ਨਹੀਂ ਤੋੜੇ, ਫੁੱਲਾਂ ਨੂੰ ਤੂੰ ਪ੍ਰਭੂ ਚਰਨਾਂ ਤੋਂ ਵੱਖ ਕੀਤਾ ਹੈ। ਮੈਂ ਇਸ ਕਿਰਿਆ ਨਾਲ ਸਹਿਮਤ ਨਹੀਂ ਹੋਵਾਂਗਾ, ਮੈਂ ਇਹ ਫੁੱਲ ਉੱਥੇ ਨਹੀਂ ਅਰਪਣ ਕਰਾਂਗਾ ਜਿੱਥੇ ਤੂੰ ਅਰਪਣ ਕਰਨ ਜਾ ਰਹੀ ਹੈ, ਉਸ ਨਾਲ ਤੇ ਜ਼ਿਆਦਾ ਜਿੰਦ ਜਾਨ ਹੈ ਫੁੱਲ ਦੇ। ਮਾਲਨ ਭੂਲੀ ਜਗ ਭੁਲਾਨਾ ਹਮ ਭੁਲਾਨੇ ਨਾ ਹੈ। ਸਾਰਾ ਜਗਤ ਭੁੱਲਿਆ ਪਿਆ, ਇਹ ਮਾਲਣ ਵੀ ਭੁੱਲੀ ਪਈ ਹੈ, ਸੋਚਦੀ ਹੈ ਕਿ ਮੈਂ ਇਹ ਫੁੱਲ ਪ੍ਰਭੂ ਦੇ ਚਰਨਾਂ ਚ ਅਰਪਣ ਹੋਵਾਂ। ਕੌਣ ਦੱਸੇ ਜਿਸ ਦਿਨ ਤੂੰ ਫੁੱਲ ਦੀ ਤਰ੍ਹਾਂ ਹੋਵੇਂਗਾ ਸਵੈਮ, ਉਸ ਦਿਨ ਪ੍ਰਭੂ ਦੇ ਚਰਨਾਂ ਵਿਚ ਸਮਰਪਿਤ ਹੋਵੇਂਗਾ, ਅਰਪਿਤ ਹੋਵੇਂਗਾ। ਇਹ ਕਿਰਿਆ ਹੀ ਮਨੁੱਖ ਭੁੱਲ ਗਿਆ। ਤੋ ਜਨਮ ਕਾਲ ਤੇ ਫੁੱਲ ਸੀ। ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਭਾਵੇਂ ਨੰਗਾ ਸੀ, ਭਾਵੇਂ ਨਗਨ ਸੀ, ਪਰ ਧਿਆਨ ਮਗਨ ਸੀ। ਨਗਨ ਫਿਰਤ ਰੰਗ ਏਕ ਕੇ, ਉਹ ਸੋਭਾ ਪਾਏ ਪਾਟ ਪਟੰਬਰ ਬਿਰਥਿਆ ਜੈ ਰਚਲੋ ਪਾਏ। ਤਰ੍ਹਾਂ ਤਰ੍ਹਾਂ ਦੇ ਰੇਸ਼ਮੀ ਤੇ ਕੀਮਤੀ ਕੱਪੜਿਆਂ ਨੇ ਜੇ ਤੈਨੂੰ ਸੰਸਾਰ ਨਾਲ ਜੋੜ ਦਿੱਤਾ ਹੈ, ਤੇ ਤੁੱਛ ਨੇ ਇਹ ਕੱਪੜੇ। ਪਰ ਜੇ ਨਗਨਤਾ ਨੇ ਤੈਨੂੰ ਨਿਰੰਕਾਰ ਨਾਲ ਜੋੜ ਦਿੱਤਾ ਹੈ, ਤਾਂ ਇਹ ਨਗਨਤਾ ਵੀ ਫੁੱਲ ਦੀ ਤਰ੍ਹਾਂ ਹੈ, ਪਾਵਨ ਹੈ, ਪਵਿੱਤਰ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਉਰਦ ਧਿਆਨ ਲਿਵ ਲਾਗਾ ਨਾਮ ਰਜਾਦ ਆਇਆ ਕਲ ਭੀਤਰ, ਬਹੁੜ ਜਾਸੀ ਨਾਂਗਾ ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀਅੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਵਾਸ। ਜਿਸ ਤਰ੍ਹਾਂ ਦੀ ਕਲਮ ਮੱਥੇ ਤੇ ਫਿਰ ਗਈ, ਹਾਥ ਕਲਮ ਅਗਮ ਮਸਤਕ ਲੇਖਾਵਤੀ। ਇਹ ਕਲਮ ਇਸ ਤਰ੍ਹਾਂ ਦੀ ਨਹੀਂ ਕਿ ਕਿਸੇ ਵਕਤ ਚੱਲਦੀ ਹੋਵੇ, ਕਿਸੇ ਵਕਤ ਬੰਦ ਹੋ ਗਈ ਹੋਵੇ, ਬਸ ਇੱਕ ਤਰ੍ਹਾਂ ਫਿਰ ਗਈ। ਸਾਰਿਆਂ ਦੇ ਲੇਖ ਲਿਖੇ ਗਏ। ਕਿਸ ਤਰ੍ਹਾਂ ਜੈਸੇ ਜੈਸੇ ਜੀਵ ਕਰਮ ਕਰਦੇ ਨੇ, ਨਾਲ ਦੇ ਨਾਲ ਸੰਸਕਾਰ ਲਿਖੇ ਜਾ ਰਹੇ ਨੇ, ਬਣਦੇ ਜਾ ਰਹੇ ਨੇ। ਔਰ ਜਿਸ ਤਰ੍ਹਾਂ ਦੇ ਨਾਲ ਇਹ ਸੰਸਕਾਰਾਂ ਦਾ ਢਾਂਚਾ ਬਣਦਾ ਜਾਂਦਾ ਹੈ, ਉਸ ਤਰ੍ਹਾਂ ਦੇ ਗਰਭ ਪ੍ਰਿਥਵੀ ਦੇ ਉੱਤੇ ਉਪਲਬਧ ਨੇ, ਉਸ ਤਰ੍ਹਾਂ ਦਾ ਗਰਭ ਪ੍ਰਵੇਸ਼ ਹੋ ਜਾਂਦਾ ਹੈ। ਗਰਭ ਪ੍ਰਵੇਸ਼ ਜਨਮ ਪ੍ਰਾਪਤੀ ਹੈ। ਗਰਭ ਪ੍ਰਵੇਸ਼ ਉਸੇ ਢੰਗ ਨਾਲ ਆਉਂਦਾ ਹੈ ਜੋ ਕਿ ਪ੍ਰਭੂ ਦਾ ਹੁਕਮ ਹੈ, ਜੋ ਕਿ ਜੋ ਹੈ ਪ੍ਰਭੂ ਦੀ ਮਰਿਆਦਾ ਹੈ ਕਿ ਜੈਸੇ ਕਰਮ ਵੈਸੇ ਸੰਸਕਾਰ, ਔਰ ਜੈਸੇ ਸੰਸਕਾਰਾਂ ਦਾ ਢਾਂਚਾ ਬਣਦਾ ਹੈ ਵੈਸੇ ਹੀ ਅਗਲੇ ਜਨਮ ਵਿੱਚ ਉਸ ਤਰ੍ਹਾਂ ਦਾ ਜੋ ਹੈ ਗਰਭ ਪ੍ਰਾਪਤ ਹੁੰਦਾ ਹੈ। ਜੈਸੀ ਕਲਮ ਉੜੀ ਹੈ ਮਸਤਕ, ਤੈਸੀ ਜੀਅੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਵਾਸ। ਰਾਤ ਦੇ ਪਹਿਲੇ ਪੈਰ ਵਿੱਚ ਕੋਈ ਸੌਂਦਾ ਨਹੀਂ। ਉਂਝ ਵੀ ਸਾਡੇ ਦੇਸ਼ ਦੇ ਨੈਤਿਕ ਪੁਰਸ਼ਾਂ ਨੇ ਕਿਹਾ, ਪ੍ਰਥਮ ਪਹਿਰ ਨੇ ਸੋਮਨਾ ਤੀਨੋ ਨਰਕ ਸਮਾਨ, ਭੋਜਨ ਕਰਨਾ ਪਤਤ ਘਰ ਰਜਬ ਘਾਟ ਇਸ਼ਨਾਨ, ਪ੍ਰਥਮ ਪੈਰ ਨਿਸ ਸੋਵਨਾ ਤੀਨੋ ਨਰਕ ਸਮਾਨ। ਪਤ ਦੇ ਘਰ ਦਾ, ਪਾਪੀ ਦੇ ਘਰ ਦਾ ਭੋਜਨ ਛਕਣਾ, ਜਿੱਥੇ ਧੋਬੀ ਕੱਪੜੇ ਧੋਵੇ ਉਸ ਘਾਟ ਤੇ ਇਸ਼ਨਾਨ ਕਰਨਾ, ਤੇ ਰਾਤ ਦੇ ਪਹਿਲੇ ਪੈਰ ਦੇ ਸੋ ਜਾਣਾ, ਇਹ ਤਿੰਨੋ ਹੀ ਨਰਕ ਸਮਾਨ ਹੈ। ਜੀਵਨ ਰੂਪੀ ਰਾਤ ਦਾ ਪਹਿਲਾ ਪੈਰ ਕੀ ਸੀ? ਗਰਭ ਕਾਲ। ਉਸ ਵਿਚ ਕੋਈ ਵੀ ਨਹੀਂ ਸੌਂਦਾ। ਜੈਸੇ ਪਹਿਲੇ ਪਹਿਰ ਰਾਤ ਵਿਚ ਕੋਈ ਸੌਂਦਾ ਨਹੀਂ, ਇਸ ਤਰ੍ਹਾਂ ਗਰਭ ਕਾਲ ਵਿਚ ਕੋਈ ਵੀ ਬੱਚਾ ਸੁੱਤਾ ਹੋਇਆ ਨਹੀਂ, ਸਮਾਧੀ ਲੀਨ ਹੈ। ਉਹ ਨੀਂਦ ਨਹੀਂ, ਸਮਾਧੀ ਹੈ। ਪਰ ਜਦ ਜੀਵਨ ਪ੍ਰਾਪਤ ਹੋ ਜਾਂਦਾ ਫਿਰ ਤੇ ਦੇਖਿਆ ਕਈ ਦਫਾ ਨੀਂਦ ਲਈ ਵੀ ਤਰਸ ਜਾਂਦਾ ਹੈ, ਸਮਾਧੀ ਤੇ ਬਹੁਤ ਦੂਰ। ਜੀਵਨ ਤੋਂ, ਜਾਗ੍ਰਿਤ ਅਵਸਥਾ ਤੋਂ ਦੂਰ ਹੈ ਨੀਂਦ, ਤੇ ਨੀਂਦ ਤੋਂ ਦੂਰ ਹੈ ਸਮਾਧੀ। ਇਹ ਫਾਸਲੇ ਨੇ। ਗਰਭ ਕਾਲ ਵਿੱਚ ਬੱਚਾ ਸਮਾਧੀ ਵਿੱਚ ਹੈ, जीवन प्राप्त होया हुण 20-20 घंटे सुत्ता पे 21-21 घंटे सुत्ता पे समाधि नींद बन गई। 2-4 साल दा हो गया हुण जागृत है हुण नींद जागृत बन गई। बुढ़ेपा है हुण ते नींद लई तरस गया है समाधि ते बहुत दूर बहुत दूर लंबा फासला हो गया। जीवन तड़पदा रहिंदा है समाधि लई जो माता दे गर्भ दे नसीब सी जीवन भर तड़पदा रहिंदा है नींद लई जो प्रथम अवस्था बनी सी। इस तरीके नाल सारी जिंदगी मनुख अपनी विरकत कर लैंदा है दुखद कर लैंदा है। साहिब कहिंदे ने जैसी कलम वुड़ी है मस्तक तैसी जीड़े पास कहो नानक प्राणी पहले पैरे हुकम पया गर्वास। पहला पैर इस तरह जागदियां होया कटिया इस तरह समाधि दे जो है कटिया। दूजा पैर तीजा पैर चौथा पैर। साहिब श्री गुरु नानक देव जी महाराज ने जिस दार्शनिक ढंग नाल जिस आलमाना ढंग नाल साड़ी ये जीवन कथा लिखी है जो साड़ी ये जन्म कथा लिखी है ए दुनिया दे पहले महापुरुष ने जिन्होंने हर मनुख की जन्म कथा लिख दी हर मनुख की जीवन कथा लिख दी। कोई ज्योतिष शास्त्र अज तक सही ढंग की जन्म कुंडली नहीं बना सकिया कारण कि जन्म तो है ही होई जिस दिन जीव ने गर्भ विच प्रवेश किया। इस वास्ते जन्म कथा जो गुरु नानक देव जी महाराज लिख रहे हैं ते दस रहे ने यही साड़ी जन्म कथा है और बाकी तीन पैरां विच गुरु नानक देव जी महाराज साड़ी जीवन कथा साड़े सामने रखणगे। इस तरह हर मनुख दे अंदर यह जिहड़ी तड़प है अपने जन्म दे संबंध विच अपने जीवन दे संबंध विच साहिब श्री गुरु नानक देव जी महाराज की बाणी तो इस प्यास की पूर्ति की जा सकती है। वैसे तो यह चार पैरे गुरु नानक देव जी महाराज ने लिखे ने पर नाले ही गुरु रामदास जी महाराज ने लिख दिते ने नाले ही गुरु अर्जन देव जी महाराज ने लिख दिते ने। कमाल की गल मनुख की कथा नो जन्म कथा नो पहले पातशाह भी लिखन चौथे पातशाह भी लिखन पंजवें पातशाह भी लिखन। इस तरह की कथा गुरु ग्रंथ साहब जी महाराज दे बार बार रिपीट होवे बार बार पुनरुकत होवे और 3-4 दफा पुनरुकत होवे। दरअसल सतगुरु चाहते ने ऐ बंदे छड़ तो ऋषि मुनिया की जीवन कथा नो जन्म कथा नो अपनी जन्म कथा पढ़ तेरी जन्म कथा भी ऋषि की जन्म कथा है तेरी जन्म कथा भी अवतार की जन्म कथा है तेरी जन्म कथा भी पीर पैगंबर की जन्म कथा है। तो इस पासे आ इस वास्ते एक बहुत महान उद्यम ते शलाघा योग कदम इस पासे गुरु नानक देव जी महाराज ने चुके है। सारे जगत के मनुखां की जीवन कथा ते जन्म कथा सामने जो है रख दिती है। जन्म कथा ते ए है कि गर्भवास दे तू समाधि लीन सी आनंदमई सी खेड़े ते खुशियां दी सी। जीवन कथा तेरी की है ए साहिब श्री गुरु नानक देव जी महाराज अपने ढंग नाल बयान करते हैं।